श्लोक राज कपटं रूप कपटं तन कपटं कुल कर पतै सचंत बिख्या छलंग छिद्रं नानक बिन यार संग ना चालते पे खंदड़ो की पुल तुम दिसम सोहना पे खंदड़ो की पुल तुम दिसम सोहना अडनाल हंदड़ो मुल नानक साथ ना जुलई माया पे खंदड़ो की पुल तुम्मा दिसम सोहना अडनल हंदड़ो मुल नानक साथ ना जुलई माया राज कपटं रूप कपटं धन कपटं कुल गर्भ तै
वाहे गुरु जी का खालसा, वाहे गुरु जी की फतेह। परम सम्मान योग गुरु खालसा सतसंग जियो, आप संगतां वडभागी हो। चल रही लड़ीवार गुरबाणी दी कथा विचार श्रवण कर रहे हो। इस वेले जैत श्री राग दी वार अंदर कथा चल रही है। ये वार पंचम पातशाह गुरु अर्जन देव महाराज दी उच्चारण कीती हुई है। 9 श्लोकां दी कथा आप संगतां श्रवण कर चुके हो। हुण अगे 10वें श्लोक दी कथा आरंभ हो रही है। इस पावन पवित्र वार दा एक विलक्षण असूल है। हर पौड़ी तो पहला सतगुरु ने 2 श्लोक लिखे हन। पहला श्लोक संस्कृत भाषा दे विच है, दूसरा लहिंदे देश दी बोली दे अंदर, ते पौड़ी दे विच ठेठ पंजाबी दे विच व्याख्या कीती है। मूल सिद्धांत पहले श्लोक विच, दूसरे श्लोक विच उसदा टीका, पौड़ी विच फिर उसकी व्याख्या कीती गई है। धन गुरु अर्जन देव महाराज सच्चे पातशाह सानू की उपदेश दिंदे हन, आप संगतां प्रेम नाल सुनो अते एक वारी प्यार दे नाल आखो सतनाम श्री वाहे गुरु साहिब जीओ।
राज कपटं रूप कपटं तन कपटं कुल गर्भ तै
साहिब सतगुरु धन गुरु अर्जन देव महाराज सच्चे पातशाह फरमाउंदे हन, राज कपटं। राज भी कपटंग दा अर्थ छल रूप है। रूप कपटंग रूप भी छल रूप है। धन कपटंग धन भी कपटंग छल रूप है। कुल गर्भत है ते जिहड़ा कुल दा अहंकार है, चंगे खानदान दा उच्ची जात दा अहंकार, ये भी छल रूप है। क्यों? इन्हां चीजां दे विच लग के ये मनुख अपने असले नूं भुल जांदा है ते अपने असले नूं भुल के वाहिगुरु परमेश्वर तों विछड़ जांदा है ते फिर अगे अनेकां तरहां दे नरकां दे दुख सहारदा है, तिरगत जूनां दे विच भटकदा फिरदा है। इसे लई हजूर फरमाउंदे हन भी ये सारियां चीजां छल रूप ने। राज भी रूप भी धन भी ते कुल दा अहंकार, इन्हां दे विच ला के मनुख अपने असले नूं भुल जांदा है, रब तों विछड़ जांदा है ते अनेकां तरहां दे नरकां दे जूनां दे दुख सहारदा है।
सचंत बिखिया छलंग छिद्रं नानक बिन यार संग ना चालते
धन गुरु अर्जन देव महाराज सच्चे पातशाह फरमाउंदे हन, संचंत बिखिया छलंग छिद्रं। सतगुरु ने सस्से ते भी बिंदी लिखी है, वह भी उच्चारण करनी है। संचंत बिखिया छलंग छिद्रं, ये मनुख अनेकां ही छल छिद्र पाप कर करके माया एकत्र करता है। ਨਾਨਕ ਬਿਨ ਹਰ ਸੰਗ ਨਾ ਚਾਲਤੇ। ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਬਿਨਾਂ ਵਾਹਿਗੁਰੂ ਦੇ ਨਾਮ ਤੋਂ ਇਸ ਮਨੁੱਖ ਦੇ ਨਾਲ ਕੁਝ ਵੀ ਨਹੀਂ ਜਾਂਦਾ, ਨਾ ਰਾਜ, ਨਾ ਰੂਪ, ਨਾ ਧਨ, ਨਾ ਕੁਲ ਤੇ ਨਾ ਮਾਇਆ। ਜਿਸ ਮਾਇਆ ਨੂੰ ਅਨੇਕਾਂ ਛਲ ਛਿੱਦਰ ਕਰ ਕਰਕੇ ਕਈ ਤਰ੍ਹਾਂ ਦੇ ਲੋਕਾਂ ਦੇ ਨਾਲ ਧੋਖੇ ਠੱਗੀਆਂ ਮਾਰ ਮਾਰ ਕੇ, ਛਿਦਰੰਗ ਦਾ ਅਰਥ ਹੈ ਦੋਸ਼ ਪਾਉ ਪਾਪ ਕਰ ਕਰਕੇ ਮਾਇਆ ਇਕੱਠੀ ਕਰਦਾ ਹੈ, ਪਰ ਬਿਨਾਂ ਵਾਹਿਗੁਰੂ ਦੇ ਨਾਮ ਤੋਂ ਅੱਗੇ ਕੁਛ ਵੀ ਨਾਲ ਨਹੀਂ ਜਾਂਦਾ।
ਇਹ ਖੰਦੜੋ ਕੀ ਪੁੱਲ ਤੁਮ ਦਿਸਮ ਸੋਹਣਾ, ਪੇ ਖੰਦੜੋ ਕੀ ਪੁੱਲ ਤੁਮਾ ਦਿਸਮ ਸੋਹਣਾ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੂਸਰੇ ਸ਼ਲੋਕ ਵਿਚ ਫਰਮਾਉਂਦੇ ਨੇ, ਪੇ ਖੰਦੜੋ ਕੀ ਪੁੱਲ ਤੁਮਾ ਦਿਸਮ ਸੋਹਣਾ। ਇਹ ਤੁਮ ਇਹ ਪਤਾ ਨੀ ਕਿਵੇਂ ਉਚਾਰਨ ਕਰੀ ਜਾਂਦੇ, ਤੁਮਾ ਤੁਮਾ ਦਿਸਮ ਸੋਹਣਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਜਿਹੜਾ ਤੁਮਾ ਹੈ ਦਿਸਮ ਸੋਹਣਾ, ਬੜਾ ਸੋਹਣਾ ਦਿਸਦਾ, ਉਪਰੋਂ ਤੇ ਉਸਦਾ ਰੰਗ ਪੀਲਾ ਤੇ ਚਿੱਤਰ ਮਿੱਤਰਾ ਦਿਖਾਈ ਦਿੰਦਾ ਹੈ। ਦੇਖਣ ਵਾਲਾ ਆਦਮੀ ਭੁੱਲ ਹੀ ਜਾਂਦਾ ਹੈ ਬਈ ਇਹ ਤੁਮਾ ਕੌੜਾ ਹੈ ਜਾਂ ਇਹ ਮਿੱਠਾ ਹੈ। ਪੇ ਖੰਦੜੋ ਕੀ ਭੁੱਲ, ਵੇਖਣ ਵਾਲੇ ਆਦਮੀ ਦੀ ਇਹ ਭੁੱਲ ਹੁੰਦੀ ਹੈ, ਉਹ ਉੱਤੋਂ ਕੌੜ ਤੁਮੇ ਦਾ ਰੰਗ ਦੇਖ ਕੇ ਚਿੱਤਰ ਮਿੱਤਰਾ ਉਹਨੂੰ ਇਹ ਸਮਝ ਬੈਠਦਾ ਹੈ ਬਈ ਸ਼ਾਇਦ ਇਹ ਵੀ ਖਰਬੂਜ਼ੇ ਵਾਂਗੂ ਮਿੱਠਾ ਹੋਵੇਗਾ।
ਅੜ ਨਾਲ ਹੰਦੜੋ ਮੁੱਲ ਨਾਨਕ ਸਾਥ ਨਾ ਜੁਲਈ ਮਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਪਰ ਜਦੋਂ ਕੋਈ ਮਨੁੱਖ ਉਸ ਕੌੜ ਤੁਮੇ ਨੂੰ ਤੋੜ ਕੇ ਲਿਆਉਂਦਾ ਹੈ, ਉਹਦਾ ਤੇ ਅੱਧੀ ਕੌਡੀ ਵੀ ਮੁੱਲ ਨਹੀਂ ਪ੍ਰਾਪਤ ਹੁੰਦਾ। ਲਹੰਦੜੇ ਦਾ ਹੁੰਦਾ ਪ੍ਰਾਪਤ ਕਰਨਾ, ਅੱਡ ਨਾ ਲਹੰਦੜੋ ਮੁੱਲ, ਉਹਦਾ ਅੱਧੀ ਕੌਡੀ ਵੀ ਅੱਧੀ ਦਮੜੀ ਵੀ ਉਸਦਾ ਮੁੱਲ ਨਹੀਂ ਪ੍ਰਾਪਤ ਕਰ ਸਕਦਾ। ਇਸੇ ਤਰ੍ਹਾਂ ਜਿਹੜੇ ਮਾਇਆ ਦੇ ਰੰਗ ਰੂਪ ਨੇ ਭਾਵੇਂ ਦੇਖਾਂ ਨੂੰ ਬੜੇ ਸੋਹਣੇ ਤੇ ਮਨਮੋਹਣੇ ਜਾਪਦੇ ਨੇ, ਪਰ ਇਹ ਵਿਸ ਭਰੀਆਂ ਗੰਦਲਾਂ ਧਰੀਆਂ ਖੰਡ ਲਵਾੜ, ਇਹ ਤੇ ਵਿਹੋ ਦੀਆਂ ਭਰੀਆਂ ਗੰਦਲਾਂ ਨੇ। ਆਦਮੀ ਬਾਹਰੋਂ ਸੁੰਦਰ ਰੂਪ ਵੇਖ ਕੇ ਤੇ ਮਾਇਆ ਨੂੰ ਹੱਥ ਪਾਉਂਦਾ ਹੈ, ਜਿਵੇਂ ਦੇਖਣ ਨੂੰ ਅੱਗ ਦਾ ਰੂਪ ਵੀ ਬੜਾ ਸੁੰਦਰ ਹੁੰਦਾ ਹੈ, ਪਰ ਜਦੋਂ ਕੋਈ ਅੱਗ ਦੇ ਵਿੱਚ ਹੱਥ ਪਾਵੇ ਤੇ ਫਿਰ ਸਾੜ ਦਿੰਦੀ ਹੈ। ਇਸੇ ਤਰ੍ਹਾਂ ਤੁਮਾ ਵੀ ਦੇਖਣ ਨੂੰ ਬੜਾ ਸੋਹਣਾ ਮਿੱਠਾ ਫਲ ਜਾਪਦਾ ਹੈ, ਪਰ ਜਦੋਂ ਕੋਈ ਉਸਨੂੰ ਖਾਣ ਦਾ ਯਤਨ ਕਰੇ ਤੇ ਜ਼ਹਿਰ ਵਰਗਾ ਕੌੜਾ ਹੁੰਦਾ, ਉਹਦਾ ਅੱਧੀ ਕੌਡੀ ਵੀ ਮੁੱਲ ਨਹੀਂ ਪ੍ਰਾਪਤ ਹੁੰਦਾ। ਇਸੇ ਤਰ੍ਹਾਂ ਇਹ ਜਿਹੜੀ ਮਾਇਆ ਹੈ ਇਹ ਕਿਸੇ ਮਨੁੱਖ ਦੇ ਨਾਲ ਨਹੀਂ ਜਾਂਦੀ। ਜਦੋਂ ਅਖੀਰਲੀ ਘੜੀ ਆਉਂਦੀ ਹੈ ਉਸ ਵੇਲੇ ਮਾਇਆ ਦਾ ਵੀ ਅੱਧੀ ਕੌਡੀ ਤੱਕ ਵੀ ਮੁੱਲ ਨਹੀਂ ਪੈਂਦਾ।
ਪੌੜੀ ਚਲਦਿਆਂ ਨਾਲ ਨਾ ਚੱਲੈ ਸੋ ਕਿਉਂ ਸੰਜੀਐ।
ਪੌੜੀ ਵਿੱਚ ਸਤਿਗੁਰੂ ਪਿਛਲੇ ਸ਼ਲੋਕਾਂ ਦਾ ਹੀ ਅਨੁਵਾਦ ਕਰਦੇ ਹਨ। ਗੁਰਮੁਖੋ, ਜਦੋਂ ਮਨੁੱਖ ਅੱਗੇ ਪਰਲੋਕ ਨੂੰ ਸੁਧਾਰਦਾ ਹੈ ਉਸ ਵੇਲੇ ਇਹ ਮਾਇਆ ਨਾਲ ਨਹੀਂ ਜਾਂਦੀ, ਸੋ ਕਿਉਂ ਸੰਜੀਐ, ਫਿਰ ਉਹਨੂੰ ਕਿਉਂ ਅਸੀਂ ਇਕੱਠਾ ਕਰਦੇ ਹਾਂ। ਅਨੇਕਾਂ ਪਾਪ ਕਰ ਕਰਕੇ ਠੱਗੀਆਂ ਮਾਰ ਮਾਰ ਕੇ ਸੰਚੰਤ ਬਿਖਿਆ ਸ਼ਲੰਗ ਛਿਦਰੰ, ਤੇ ਜਿਹਨੇ ਸਾਡੇ ਨਾਲ ਹੀ ਨਹੀਂ ਜਾਣਾ ਉਹਨੂੰ ਪਾਪ ਕਰ ਕਰਕੇ ਅਨਰਥ ਕਰ ਕਰਕੇ ਕਿਉਂ ਇਕੱਤਰ ਕਰਦੇ ਹੋ।
ਇਸ ਕਾ ਕਹੋ ਕਿਆ ਜਤਨ ਜਿਸ ਤੇ ਵੰਜੀਐ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਦੱਸੋ ਉਹਦੇ ਲਈ ਕੀ ਯਤਨ ਕੀਤਾ ਜਾਵੇ ਜਿਸ ਤੇ ਵੰਜੀਐ, ਵੀ ਜਿਸ ਤੋਂ ਵਿਛੜ ਕੇ ਅੱਗੇ ਸਾਨੂੰ ਪਰਲੋਕ ਨੂੰ ਜਾਣਾ ਪੈਂਦਾ, ਕਿਉਂਕਿ ਮਾਇਆ ਇੱਕ ਐਸੀ ਚੀਜ਼ ਹੈ ਜਿਸ ਨੂੰ ਇੱਥੇ ਛੱਡ ਕੇ ਮਨੁੱਖ ਨੂੰ ਖਾਲੀ ਹੱਥ ਅੱਗੇ ਜਾਣਾ ਪੈਂਦਾ। ਦੱਸੋ ਉਹਦੇ ਲਈ ਕੀ ਯਤਨ ਕਰਨਾ ਹੈ, ਭਾਵ ਕੋਈ ਯਤਨ ਨਹੀਂ ਕਰਨਾ ਚਾਹੀਦਾ ਜਿਸ ਤੇ ਵੰਜੀਆ, ਵੀ ਜਿਸ ਨੂੰ ਛੱਡ ਕੇ ਇੱਥੋਂ ਅੱਗੇ ਜਾਣਾ ਪੈਂਦਾ ਹੈ।
ਹਰ ਬਿਸਰਿਆ ਕਿਉਂ ਤ੍ਰਿਪਤਾਵੈ ਨਾ ਮਨ ਰੰਜੀਐ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵਾਹਿਗੁਰੂ ਦੇ ਭੁੱਲ ਜਾਣ ਕਰਕੇ ਇਸ ਮਨੁੱਖ ਦਾ ਮਨ ਕਿਵੇਂ ਰੱਜ ਸਕਦਾ, ਨਹੀਂ ਰੱਜ ਸਕਦਾ। ਬਿਖਿਆ ਮੈਂ ਕਿੰਨੀ ਤ੍ਰਿਪਤ ਨਾ ਪਾਈ, ਜਿਉਂ ਪਾਵਕ ਇੰਦਨ ਨਹੀਂ ਤਰਾਪੈ ਬਿਨ ਹਰ ਕਹਾਂ ਅਗਾਈ। ਹਰ ਬਿਸਰਿਆ ਕਿਉਂ ਤ੍ਰਿਪਤ ਆਵੇ। ਵਾਹਿਗੁਰੂ ਦੇ ਭੁੱਲ ਜਾਣ ਕਰਕੇ ਇਹ ਜੀਵ ਕਿਵੇਂ ਰਚ ਸਕਦਾ ਹੈ? ਨਹੀਂ ਰਚ ਸਕਦਾ, ਨਾ ਮਨ ਰੰਜੀਐ ਤੇ ਨਾ ਹੀ ਇਸ ਮਨੁੱਖ ਦਾ ਮਨ ਕਦੀ ਪ੍ਰਸੰਨ ਹੋ ਸਕਦਾ ਹੈ।
ਪ੍ਰਭੂ ਛੋੜ ਅਨ ਲਾਗੈ ਨਰਕ ਸਮਝੀਐ
ਸਮਝੀਐ ਟਿੱਪੀ ਬੋਲਣੀ ਨਾਲ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਪ੍ਰਭੂ ਛੋੜ ਅਨ ਲਾਗੈ। ਜਿਹੜੇ ਲੋਕ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਛੱਡ ਕੇ ਬਈ ਹੋਰ ਮਾਇਆ ਦੇ ਰਸਾਂ ਕਸਾਂ ਦੇ ਵਿੱਚ ਲੱਗ ਜਾਂਦੇ ਹਨ ਨਰਕ ਸਮਝੀਐ ਉਹਨਾਂ ਨੂੰ ਤੇ ਨਰਕਾਂ ਦੇ ਵਿੱਚ ਹੀ ਜਾ ਕੇ ਲੀਨ ਹੋਣਾ ਪੈਂਦਾ, ਨਰਕਾਂ ਦੇ ਵਿੱਚ ਹੀ ਡੁੱਬਣਾ ਪੈਂਦਾ। ਸਮੰਜੀਆ ਦਾ ਅਰਥ ਹੁੰਦਾ ਸਮਾ ਜਾਣਾ, ਭਾਵ ਡੁੱਬ ਜਾਣਾ। ਜਿਹੜੇ ਵਾਹਿਗੁਰੂ ਨੂੰ ਛੱਡ ਕੇ ਹੋਰ ਮਾਇਆ ਦੇ ਰਸਾਂ ਦੇ ਵਿੱਚ ਲੱਗਦੇ ਨੇ ਬਈ ਉਹਨਾਂ ਨੂੰ ਤੇ ਨਰਕਾਂ ਦੇ ਵਿੱਚ ਹੀ ਜਾ ਕੇ ਡੁੱਬਣਾ ਪੈਂਦਾ ਹੈ।
ਹੋ ਕਿਰਪਾਲ ਦਿਆਲ ਨਾਨਕ ਭਉ ਪੰਜੀ ਹੈ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਹੈ, ਹੇ ਵਾਹਿਗੁਰੂ, ਹੇ ਦਇਆ ਦੇ ਕਰ ਵਾਹਿਗੁਰੂ ਸਾਡੇ ਤੇ ਮਿਹਰਬਾਨ ਹੋ, ਸਾਡੇ ਤੇ ਪ੍ਰਸੰਨ ਹੋ। ਨਾਨਕ ਭਉ ਪੰਜੀ ਹੈ, ਜਿਹੜਾ ਮਾਇਆ ਦਾ ਭਉ ਹੈ, ਮਾਇਆ ਹੋਈ ਨਾਗਨੀ ਜਗਤ ਰਹੀ ਲਪਟਾਏ, ਇਸ ਕੀ ਸੇਵਾ ਜੋ ਕਰੇ ਤੁਸੀਂ ਕਹੋ ਫਿਰ ਖਾਏ, ਇਸ ਮਾਇਆ ਦੇ ਡਰ ਨੂੰ ਨਾਸ ਕਰ ਦਿਓ।
ਸਲੋਕ ਨਚ ਰਾਜ ਸੁਖ ਮਿਸਟੰ ਨਚ ਭੋਗ ਰਸ ਮਿਸਟੰ ਨਚ ਮਿਸਟੰ ਸੁਖ ਮਾਇਆ।
ਹੁਣ ਅੱਗੇ 11ਵੇਂ ਸਲੋਕ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਲੋਕਾਂ ਨੂੰ ਜਿਨ੍ਹਾਂ ਚੀਜ਼ਾਂ ਨੂੰ ਅਸੀਂ ਮਿੱਠਾ ਸਮਝਿਆ ਹੈ, ਸਤਿਗੁਰੂ ਕਹਿੰਦੇ ਉਹ ਚੀਜ਼ਾਂ ਵਾਸਤਵ ਦੇ ਵਿੱਚ ਮਿੱਠੀਆਂ ਨਹੀਂ ਬਲਕਿ ਦੁਖਦਾਈ ਨੇ। ਅਸਲੀ ਮਿੱਠੀ ਚੀਜ਼ ਕਿਹੜੀ ਹੈ ਉਹਦੇ ਬਾਰੇ ਅੱਗੇ ਸਤਿਗੁਰੂ ਸਪਸ਼ਟ ਕਹਿਣਗੇ। ਨਚ ਰਾਜ ਸੁਖ ਮਿਸ਼ਟ, ਸਤਿਗੁਰੂ ਕਹਿੰਦੇ ਨੇ ਰਾਜ ਦਾ ਸੁਖ ਵੀ ਮਿੱਠਾ ਨਹੀਂ ਹੈ। ਨਚ ਦਾ ਅਰਥ ਵੀ ਨਚ ਪ੍ਰਾਕ੍ਰਿਤ ਭਾਸ਼ਾ ਦੇ ਵਿੱਚ, ਨਚ ਰਾਜ ਸੁਖ ਮਿਸ਼ਟ, ਰਾਜ ਦਾ ਸੁਖ ਵੀ ਮਿੱਠਾ ਨਹੀਂ ਹੈ। ਨਚ ਭੋਗ ਰਸ ਮਿਸ਼ਟੰ, ਭੋਗ ਪਦਾਰਥਾਂ ਦਾ ਰਸ ਵੀ ਮਿੱਠਾ ਨਹੀਂ ਹੈ। ਨਚ ਮਿਸ਼ਟੰ ਸੁਖ ਮਾਇਆ, ਆ ਜੋ ਮਾਇਆ ਦੇ ਸੁਖ ਨੇ ਇਹ ਵੀ ਮਿੱਠੇ ਨਹੀਂ ਹਨ। ਠੀਕ ਹੈ, ਸਾਨੂੰ ਇਹ ਭੁਲੇਖਾ ਜ਼ਰੂਰ ਪਿਆ ਹੋਇਆ, ਇਹ ਮਨੁੱਖ ਰਾਜ ਨੂੰ ਵੀ, ਰਾਜ ਸੁਖ ਨੂੰ ਵੀ ਮਿੱਠਾ ਸਮਝਦਾ, ਭੋਗਾਂ ਦੇ ਰਸ ਨੂੰ ਵੀ ਮਿੱਠਾ ਸਮਝਦਾ, ਮਾਇਆ ਦੇ ਸੁਖਾਂ ਨੂੰ ਵੀ ਮਿੱਠਾ ਸਮਝਦਾ, ਪਰ ਸਤਿਗੁਰੂ ਕਹਿੰਦੇ ਨੇ ਵਾਸਤਵ ਦੇ ਵਿੱਚ ਇਹ ਮਿੱਠੇ ਨਹੀਂ ਹਨ।
ਮਿਸਟੰਗ ਸਾਧ ਸੰਗ ਹਰ ਨਾਨਕ ਦਾਸ ਮਿਸਟੰਗ ਪ੍ਰਭ ਦਰਸ਼ਨ।
ਤੇ ਫਿਰ ਮਹਾਰਾਜ ਮਿੱਠੀ ਚੀਜ਼ ਕਿਹੜੀ ਹੈ? ਮਿਸਟੰਗ ਸਾਧ ਸੰਗ ਹਰ, ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸਾਧ ਸੰਗਤ ਵਿੱਚ ਬੈਠ ਕੇ ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਣਾ ਹੈ, ਸਾਨੂੰ ਇਹ ਸਭ ਤੋਂ ਵੱਧ ਮਿੱਠਾ ਲੱਗਦਾ। ਕਿਉਂਕਿ ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਲਿਖਿਆ ਹੈ ਕਿ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਵਾਹਿਗੁਰੂ ਦੇ ਭਗਤਾਂ ਨੂੰ ਹੋਰ ਕੋਈ ਵੀ ਚੀਜ਼ ਮਿੱਠੀ ਨਹੀਂ ਲੱਗਦੀ। ਇਹ ਉਹਨਾਂ ਮਹਾਂਪੁਰਖਾਂ ਦੀ ਅਵਸਥਾ ਤੇ ਉਹਨਾਂ ਦੀ ਦ੍ਰਿਸ਼ਟੀ ਹੈ। ਸਾਧ ਸੰਗਤ ਦੇ ਵਿੱਚ ਬੈਠ ਕੇ ਹਰ ਬਿਨ ਕਛੂ ਨਾ ਲਾਗੀ ਭਗਤਾਂ ਕੋ ਮਿੱਠਾ, ਇਹ ਭਗਤਾਂ ਦੀ ਗੱਲ ਹੈ, ਸਾਡੀ ਗੱਲ ਨਹੀਂ। ਸਾਡੀ ਤੇ ਹਾਲਤ ਉਹਨਾਂ ਕੀੜੀਆਂ ਵਰਗੀ ਹੈ ਜਿਹੜੀਆਂ ਘੋੜੇ ਦੇ ਤਬੇਲੇ ਵਿੱਚ ਜਾ ਕੇ ਲਿੱਧ ਖਾ ਰਹੀਆਂ ਸਨ। ਉਹਨਾਂ ਨੂੰ ਲਿੱਧਾ ਸਵਾਦ ਹੀ ਮਿੱਠਾ ਲੱਗਦਾ ਸੀ, ਪਰ ਜਦੋਂ ਇੱਕ ਕੀੜੀ ਮਿਸ਼ਰੀ ਦੇ ਪਹਾੜ ਕੋਲ ਚਲੀ ਗਈ, ਉਹਨੂੰ ਮਿਸ਼ਰੀ ਦੇ ਰਸ ਦਾ ਪਤਾ ਲੱਗਿਆ, ਫਿਰ ਉਹਨੇ ਦੂਸਰਿਆਂ ਨੂੰ ਵੀ ਦੱਸਿਆ, ਤੇ ਫਿਰ ਜਿੰਨਾ ਚਿਰ ਲਿੱਧੇ ਡੱਕੇ ਮੂੰਹ ਦੇ ਵਿੱਚੋਂ ਬਾਹਰ ਨਹੀਂ ਕੱਢੇ ਉਹਨਾਂ ਚਿਰ ਤੱਕ ਉਹਨਾਂ ਨੂੰ ਉਹ ਮਿਸ਼ਰੀ ਦਾ ਰਸ ਨਹੀਂ ਆ ਸਕਿਆ। ਇਸੇ ਤਰ੍ਹਾਂ ਜਿਹੜੇ ਰਾਜ ਦਾ ਸੁਖ ਹੈ, ਭੋਗਾਂ ਦਾ ਰਸ ਹੈ, ਮਾਇਆ ਦੇ ਸੁਖ ਨੇ, ਇਹ ਲੈਦੇ ਡੱਕੇ ਨੇ। ਜਿੰਨਾ ਚਿਰ ਅਸੀਂ ਇਹਨਾਂ ਦਾ ਨਹੀਂ ਖਹਿੜਾ ਛੱਡਦੇ ਉਹਨਾਂ ਚਿਰ ਨਾਮ ਦਾ ਰਸ ਨਹੀਂ ਆ ਸਕਦਾ। ਇਹ ਰਸ ਛੱਡੇ ਉਹ ਰਸ ਆਵਾ, ਉਹ ਰਸ ਪੀਆ ਇਹੋ ਰਸ ਨਹੀਂ ਪਾਵਾ। ਇਸੇ ਲਈ ਹਜ਼ੂਰ ਕਹਿੰਦੇ ਨੇ ਸਾਧ ਸੰਗਤ ਵਿੱਚ ਬੈਠ ਕੇ ਵਾਹਿਗੁਰੂ ਦਾ ਨਾਮ ਜਪਣਾ ਇਹ ਸਭ ਤੋਂ ਮਿੱਠਾ ਹੈ। ਨਾਨਕ ਦਾਸ ਮਿਸ਼ਟਿੰਗ ਪ੍ਰਭ ਦਰਸ਼ਨ, ਜਾਂ ਦੂਸਰੇ ਨੰਬਰ ਤੇ ਜਿਹੜੇ ਵਾਹਿਗੁਰੂ ਦੇ ਦਾਸ ਨੇ ਉਹਨਾਂ ਨੂੰ ਵਾਹਿਗੁਰੂ ਦੇ ਦਰਸ਼ਨ ਵੀ ਬਹੁਤ ਮਿੱਠੇ ਪਿਆਰੇ ਲੱਗਦੇ ਹਨ।
ਲਗੜਾ ਸੋਨੇਓ ਮਨ ਮਜਾਹੂ ਰਤਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਲਗੜਾ ਸੋਨੇਓ, ਸਾਡਾ ਉਸ ਪ੍ਰਭੂ ਦੇ ਨਾਲ ਪ੍ਰੇਮ ਲੱਗਿਆ ਹੈ। ਮਨ ਮਜਾਹੂ ਰਤਿਆ, ਸਾਡਾ ਮਨ ਅੰਦਰੋਂ ਉਸ ਵਾਹਿਗੁਰੂ ਪਰਮੇਸ਼ਰ ਦੇ ਰੰਗ ਵਿੱਚ ਰੰਗਿਆ ਰਹਿੰਦਾ ਹੈ।
ਵਿਦੜੋ ਸੱਚ ਥੋਕ ਨਾਨਕ ਮਿਠਣਾ ਸੋ ਧਣੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵਿਦੜੋ ਸੱਚ ਥੋਕ, ਜਿਹੜਾ ਸੱਚਾ ਪਦਾਰਥ ਕੀ ਹੈ? ਵਾਹਿਗੁਰੂ ਦਾ ਨਾਮ। ਉਸ ਵਾਹਿਗੁਰੂ ਦੇ ਨਾਮ ਦੇ ਵਿੱਚ ਸਾਡਾ ਮਨ ਵਿੰਨਿਆ ਰਹਿੰਦਾ ਹੈ। ਨਾਨਕ ਮਿਠੜਾ ਸੋ ਧਣੀ, ਤੇ ਸਾਨੂੰ ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਤੇ ਉਸ ਵਾਹਿਗੁਰੂ ਪਰਮੇਸ਼ਰ ਦਾ ਦਰਸ਼ਨ ਬਹੁਤ ਮਿੱਠਾ ਪਿਆਰਾ ਲੱਗਦਾ ਹੈ।
ਪੌੜੀ ਹਰ ਬਿਨ ਕਛੂ ਨਾ ਲਾ ਗਈ ਭਗਤਨ ਕੋ ਮਿੱਠਾ।
ਹੁਣ ਪੌੜੀ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਿਛਲੇ ਸ਼ਲੋਕਾਂ ਦਾ ਅਨੁਵਾਦ ਕਰਦੇ ਹਨ। ਗੁਰਮੁਖੋ, ਜਿਹੜੇ ਵਾਹਿਗੁਰੂ ਦੇ ਭਗਤ ਨੇ, ਬੰਦਗੀ ਕਰਨ ਵਾਲੇ ਮਹਾਂਪੁਰਖ ਨੇ, ਉਹਨਾਂ ਨੂੰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਹੋਰ ਕੁਛ ਵੀ ਮਿੱਠਾ ਨਹੀਂ ਲੱਗਦਾ।
ਆਨ ਸਵਾਦ ਸਭ ਫੀਕਿਆ ਕਰ ਨਿਰਣੋ ਡੀਠਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹਨਾਂ ਭਗਤਾਂ ਨੇ ਇਸ ਗੱਲ ਦਾ ਨਿਰਣਾ ਕਰਕੇ ਵੇਖ ਲਿਆ ਹੈ, ਭਾਵ ਨਿਰਖ ਪਰਖ ਕੇ ਵੇਖ ਚਾਹ ਕੇ ਦੇਖ ਲਿਆ ਹੈ। ਆਨ ਸਵਾਦ ਸਭ ਫੀਕਿਆ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਹੋਰ ਜਿਤਨੇ ਵੀ ਨਸ਼ਿਆਂ ਦੇ, ਵਿਸ਼ਿਆਂ ਦੇ, ਪਦਾਰਥਾਂ ਦੇ ਸਵਾਦ ਹਨ, ਉਹ ਸਾਰੇ ਦੇ ਸਾਰੇ ਉਹਨਾਂ ਨੂੰ ਫਿੱਕਿਆ, ਫਿੱਕੇ ਹੀ ਪ੍ਰਤੀਤ ਹੁੰਦੇ ਹਨ, ਕਿਉਂਕਿ ਉਹਨਾਂ ਨੂੰ ਨਾਮ ਦਾ ਰਸ ਸਭ ਤੋਂ ਮਿੱਠਾ ਪ੍ਰਾਪਤ ਹੋ ਜਾਂਦਾ ਹੈ। ਤੇ ਜਿਨ੍ਹਾਂ ਨੂੰ ਨਾਮ ਦਾ ਰਸ ਪ੍ਰਾਪਤ ਹੋ ਜਾਵੇ ਉਹਨਾਂ ਨੂੰ ਹੋਰ ਸਾਰੇ ਸਵਾਦ ਫਿੱਕੇ ਜਾਪਦੇ ਹਨ।
ਗਿਆਨ ਪਰਮ ਦੁੱਖ ਕੱਟਿਆ ਗੁਰ ਭਏ ਬਸੀਠਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹਨਾਂ ਭਗਤਾਂ ਨੇ ਵਾਹਿਗੁਰੂ ਦਾ ਨਾਮ ਜਪ ਕੇ ਅਗਿਆਨ, ਪਰਮ ਤੇ ਜਨਮ ਮਰਨ ਦੇ ਦੁੱਖ ਨੂੰ ਕੱਟ ਦਿੱਤਾ ਹੈ। ਗੁਰ ਭਏ ਬਸੀਠਾ, ਪਰ ਇਹਦੇ ਵਿੱਚ ਸਤਿਗੁਰੂ ਬਸੀਠਾ ਦਾ ਅਰਥ ਵਿਚੋਲੇ ਬਣੇ, ਭਾਵ ਸਤਿਗੁਰੂ ਨੇ ਮਿਹਰ ਕੀਤੀ, ਨਾਮ ਦੀ ਦਾਤ ਬਖਸ਼ੀ, ਨਾਮ ਦੇ ਨਾਲ ਪਿਆਰ ਬਖਸ਼ਿਆ ਤੇ ਨਾਮ ਦੇ ਨਾਲ ਜੋੜ ਦਿੱਤਾ। ਉਸ ਨਾਮ ਦੇ ਸਿਮਰਨ ਦੇ ਨਾਲ ਅਗਿਆਨ ਪਰਮ ਦੁੱਖ ਸਾਰਾ ਕੱਟ ਦਿੱਤਾ।
ਚਰਨ ਕਮਲ ਮਨ ਬੇਦਿਆ ਜਿਉ ਰੰਗ ਮਜੀਠਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੁਣ ਸਾਡਾ ਮਨ ਵਾਹਿਗੁਰੂ ਦੇ ਚਰਨਾਂ ਕਮਲਾਂ ਦੇ ਰੰਗ ਵਿੱਚ, ਉਹਦੇ ਪ੍ਰੇਮ ਦੇ ਵਿੱਚ ਵਿੰਨਿਆ ਗਿਆ ਹੈ। ਕਿਵੇਂ? ਜਿਉ ਰੰਗ ਮਜੀਠਾ, ਜਿਵੇਂ ਮਜੀਠ ਦਾ ਰੰਗ ਕੱਪੜੇ ਨੂੰ ਐਸਾ ਚੜ੍ਹਦਾ ਹੈ, ਉਹ ਕਦੇ ਵੀ ਉਤਰਦਾ ਨਹੀਂ ਹੈ, ਇਸੇ ਤਰ੍ਹਾਂ ਨਾਮ ਦਾ ਰੰਗ ਹੈ। ਕਾਇਆ ਕਾਪਰ ਚੀਰ ਬਹੁ ਫਾਰੇ, ਹਰ ਰੰਗ ਨਾ ਲਹਿ ਸੁਭਾਗਾ। ਜਿਹੜਾ ਮਜੀਠ ਦਾ ਰੰਗ ਹੈ, ਚਾਹੇ ਕੱਪੜਾ ਪੁਰਾਣਾ ਹੋ ਕੇ ਲੀਰੋ ਲੀਰ ਹੋ ਜਾਵੇ, ਪਰ ਉਹ ਰੰਗ ਨਹੀਂ ਸੀ ਉਤਰਦਾ। ਇਸੇ ਤਰ੍ਹਾਂ ਵਾਹਿਗੁਰੂ ਦੇ ਨਾਮ ਦਾ ਰੰਗ ਉਹ ਕਦੇ ਲੈਣ ਵਾਲਾ ਨਹੀਂ ਹੈ।
ਜਿਉ ਪ੍ਰਾਣ ਤਨ ਮਨ ਪ੍ਰਭੂ ਬਿਨਸੇ ਸਭ ਝੂਠਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸਾਡੀ ਤੇ ਜਿੰਦ ਜਾਨ, ਸਾਡੇ ਪ੍ਰਾਣ, ਸਾਡਾ ਤਨ ਤੇ ਸਾਡਾ ਮਨ, ਸਭ ਇਹ ਵਾਹਿਗੁਰੂ ਪਰਮੇਸ਼ਰ ਦੀ ਦੇਣ ਹੈ। ਬਿਨਸੇ ਸਭ ਝੂਠਾ, ਬਈ ਹੋਰ ਜਿਤਨਾ ਵੀ ਇਹ ਪਸਾਰਾ ਹੈ ਇਹ ਝੂਠਾ ਹੈ, ਤੇ ਬਿਨਸੇ ਦਾ ਅਰਥ ਨਾਸ ਹੋ ਜਾਵੇਗਾ। ਅਸਲੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਸੱਚਾ ਹੈ। ਸਾਡੀ ਜਿੰਦ, ਸਾਡੇ ਪ੍ਰਾਣ, ਸਾਡਾ ਤਨ ਤੇ ਮਨ, ਸਭ ਕੁਝ ਵਾਹਿਗੁਰੂ ਪਰਮੇਸ਼ਰ ਹੀ ਹੈ, ਤੇ ਬਾਕੀ ਹੋਰ ਜਿਤਨੇ ਸਾਰੇ ਝੂਠੇ ਪਦਾਰਥ ਨੇ ਉਹ ਆਖਰ ਨਾਸ ਹੋ ਜਾਂਦੇ ਹਨ।
ਸਲੋਕ ਤਿਆਗਤ ਜਲੰਗ ਨੈ ਜੀਵ ਮੀਨੰ ਨੈ ਤਿਆਗ ਚਾਤ੍ਰਿਕ ਮੇਗ ਮੰਡਲ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਫਿਰ 12ਵੇਂ ਸ਼ਲੋਕ ਦੇ ਵਿੱਚ ਪ੍ਰਭੂ ਦੇ ਪਿਆਰ ਵਾਲੇ ਗੁਰਮੁਖਾਂ ਦੀ ਅਵਸਥਾ ਬਿਆਨ ਕਰਦੇ ਹਨ। ਤਿਆਗਤ ਜਲੰਗ ਨਾ ਜੀਵ ਮੀਨੰਗ, ਮੀਨੰਗ ਦਾ ਅਰਥ ਹੈ ਮੱਛੀ। ਜਿਵੇਂ ਮੱਛੀ ਪਾਣੀ ਨੂੰ, ਤਿਆਗਤ ਦਾ ਅਰਥ ਹੈ ਤਿਆਗ ਕੇ, ਜਿਵੇਂ ਮੱਛੀ ਪਾਣੀ ਨੂੰ ਛੱਡ ਕੇ ਜਿਉਂਦੀ ਨਹੀਂ ਰਹਿ ਸਕਦੀ। ਨਹਿ ਤਿਆਗ ਚਾਤਰਕ ਮੇਘ ਮੰਡਲੈ, ਚਾਤਰਕ ਦਾ ਅਰਥ ਜਿਹੜਾ ਪਪੀਹਾ ਪੰਛੀ ਹੈ ਉਹ ਮੇਘ ਮੰਡਲ ਨੂੰ ਛੱਡ ਕੇ ਉਹ ਵੀ ਕਦੇ ਜਿਉਂਦਾ ਨਹੀਂ ਰਹਿ ਸਕਦਾ, ਕਿਉਂਕਿ ਮੱਛੀ ਦਾ ਪਾਣੀ ਨਾਲ ਅਥਾਹ ਪ੍ਰੇਮ ਹੈ, ਪਪੀਹੇ ਦਾ ਸਵੰਤੀ ਬੂੰਦ ਦੇ ਨਾਲ ਪ੍ਰੇਮ ਹੈ। ਜਿਵੇਂ ਮੱਛੀ ਪਾਣੀ ਨੂੰ ਛੱਡ ਕੇ ਨਹੀਂ ਜਿੰਦਾ ਰਹਿ ਸਕਦੀ, ਉਸੇ ਤਰ੍ਹਾਂ ਪਪੀਹਾ ਵੀ ਮੇਘ ਮੰਡਲ ਤੋਂ ਬਿਨਾਂ ਉਹ ਵੀ ਜਿਉਂਦਾ ਨਹੀਂ ਰਹਿ ਸਕਦਾ। ਬਾਣ ਬੇਦੰਚ,
ਬਾਣ ਬੇਦੰਚ ਕੁਰੰਕ ਨਾਦੰ ਅਲਬੰਧਨ ਕੁਸਮ ਬਾਸਨੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਤੀਸਰੀ ਉਦਾਹਰਣ ਦਿੰਦੇ ਹਨ, ਬਾਣ ਬੇਦੰਚ ਕੁਰੰਕ ਨਾਦੰ। ਕੁਰੰਕ ਕਹਿੰਦੇ ਨੇ ਹਰਨ ਨੂੰ, ਨਾਦੰ ਦਾ ਅਰਥ ਹੈ ਕੰਡਾ ਹੇੜੇ ਦਾ ਸ਼ਬਦ। ਜਿਵੇਂ ਹਰਨ ਕੰਡਾ ਹੇੜੇ ਦੇ ਸ਼ਬਦ ਦੇ ਨਾਲ ਮੋਹ ਪਿਆਰ ਕਰਕੇ ਬਾਣ ਬੇਦੰਚ ਤੀਰਾਂ ਦੇ ਨਾਲ ਵਿੰਨਿਆ ਜਾਂਦਾ, ਪਰ ਉਹ ਆਪਣਾ ਪ੍ਰੇਮ ਨਹੀਂ ਛੱਡ ਸਕਦਾ। ਹਰਨ ਕੰਡਾ ਹੇੜੇ ਦੇ ਸ਼ਬਦ ਦੇ ਵਿੱਚ ਵਿੰਨਿਆ ਹੋਇਆ, ਤੀਰਾਂ ਦੇ ਨਾਲ ਵਿੰਨਿਆ ਜਾਂਦਾ ਹੈ, ਪਰ ਉਹਦਾ ਉਸ ਤੋਂ ਬਿਨਾਂ ਰਹਿ ਨਹੀਂ ਸਕਦਾ। ਅਲਬੰਧਨ ਕੁਸੁਮ ਬਸਨੈ, ਅਲ ਦਾ ਅਰਥ ਹੈ ਪੌਰਾ, ਕੁਸੁਮ ਦਾ ਅਰਥ ਹੈ ਫੁੱਲ। ਜਿਵੇਂ ਪੌਰਾ ਫੁੱਲ ਦੀ ਵਾਸ਼ਨਾ ਦੇ ਵਿੱਚ ਬੱਝ ਜਾਂਦਾ, ਚਾਹੇ ਪੌਰੇ ਨੂੰ ਕੋਈ ਕਿੰਨਾ ਵੀ ਸਮਝਾਵੇ ਬਈ ਇਹ ਜਿਹੜੇ ਫੁੱਲ ਨੇ ਤੇਰੀ ਜਾਨ ਲੈ ਸਕਦੇ ਨੇ, ਐਸਾ ਹੁੰਦਾ ਵੀ ਹੈ, ਪਰ ਫੇਰ ਵੀ ਪੌਰਾ ਫੁੱਲ ਦੀ ਵਾਸ਼ਨਾ ਤੋਂ ਬਿਨਾਂ ਰਹਿ ਨਹੀਂ ਸਕਦਾ।
ਚਰਨ ਕਮਲ ਰਜੰਤ ਸੰਤੈ ਨਾਨਕ ਆਨ ਨਾ ਰੁਚਤੇ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਸੇ ਤਰ੍ਹਾਂ ਜਿਹੜੇ ਵਾਹਿਗੁਰੂ ਦੇ ਸੰਤ ਲੋਕ ਨੇ ਉਸ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਕਮਲਾਂ ਦੇ ਰੰਗ ਵਿੱਚ ਰੰਗੇ ਰਹਿੰਦੇ ਨੇ। ਨਾਨਕ ਆਨ ਨਾ ਰੁਚਦੇ, ਉਹਨਾਂ ਨੂੰ ਉਸ ਤੋਂ ਬਿਨਾਂ ਹੋਰ ਕੋਈ ਚੰਗਾ ਹੀ ਨਹੀਂ ਲੱਗਦਾ, ਹੋਰ ਕੋਈ ਉਹਨਾਂ ਨੂੰ ਚੀਜ਼ ਰੁਚੀਕਾਰਕ ਹੀ ਨਹੀਂ ਲੱਗਦੀ, ਹੋਰ ਉਹਨਾਂ ਦੇ ਮਨ ਨੂੰ ਕੁਛ ਪਸੰਦ ਹੀ ਨਹੀਂ ਆਉਂਦਾ।
ਮੁਖ ਦਿਖਾਓ ਪਲਕ ਛੱਡ ਆਨ ਨਾ ਡੇਊ ਚਿੱਤ।
ਮੁਖ ਦਿਖਾਓ ਪਲਕ, ਇੱਥੇ ਵਿਸਰਾਮ ਹੈ, ਚੇਤੇ ਵੀ ਰੱਖੀ ਦੇ, ਛੱਡ ਆਨ ਨਾ ਡੇਊ ਚਿੱਤ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮੁਖ ਦਿਖਾਓ ਪਲਕ, ਜੇ ਇੱਕ ਪਲ ਮਾਤਰ, ਨਿਮਖ ਮਾਤਰ ਵਾਹਿਗੁਰੂ ਸਾਨੂੰ ਆਪਣਾ ਮੁਖੜਾ ਦਿਖਾ ਦੇਵੇ, ਛੱਡ ਆਨ ਨਾ ਡੇਊ ਚਿੱਤ, ਤੇ ਮੈਂ ਉਸ ਨੂੰ ਛੱਡ ਕੇ ਕਿਸੇ ਹੋਰ ਪਾਸੇ ਚਿੱਤ ਨਹੀਂ ਦੇਵਾਂਗਾ। ਇੱਕ ਵਾਰੀ ਵਾਹਿਗੁਰੂ ਇੱਕ ਪਲ ਮਾਤਰ ਵੀ ਆਪਣਾ ਮੁਖੜਾ ਦਿਖਾ ਦੇਵੇ ਤੇ ਮੈਂ ਆਪਣਾ ਚਿੱਤ ਉਸ ਨੂੰ ਛੱਡ ਕੇ ਕਿਸੇ ਹੋਰ ਪਾਸੇ ਨਹੀਂ ਜੋੜਾਂਗਾ।
ਜੀਵਨ ਸੰਗਮ ਤਿਸ ਧਣੀ ਹਰ ਨਾਨਕ ਸੰਤਾ ਮਿਤ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜੀਵਨ ਸੰਗਮ ਤਿਸ ਧਣੀ, ਜਿਹੜੇ ਮਹਾਂਪੁਰਖ ਨੇ ਹਰ ਨਾਨਕ ਸੰਤਾ ਮਿਤ, ਉਹ ਵਾਹਿਗੁਰੂ ਸੰਤਾਂ ਦਾ ਮਿੱਤਰ ਹੈ। ਜੀਵਨ ਸੰਗਮ ਤਿਸ ਧਣੀ, ਇਸੇ ਲਈ ਉਸ ਧਨੀ ਦੇ ਨਾਲ ਹੀ ਗੁਰਮੁਖਾਂ ਦੇ ਸੰਤਾਂ ਦੇ ਜੀਵਨ ਦਾ ਸੰਗਮ ਦਾ ਅਰਥ ਸੰਬੰਧ ਜੁੜਿਆ ਹੋਇਆ, ਜਿਵੇਂ ਮੱਛੀ ਦਾ ਪਾਣੀ ਨਾਲ ਤੇ ਪਪੀਹੇ ਦਾ ਸਵੰਤੀ ਬੂੰਦ ਨਾਲ, ਹਰਨ ਦਾ ਕੰਡਾ ਹੇੜੇ ਦੇ ਸ਼ਬਦ ਨਾਲ, ਭੌਰੇ ਦਾ ਫੁੱਲ ਦੀ ਵਾਸ਼ਨਾ ਨਾਲ ਪ੍ਰੇਮ ਹੈ। ਜੀਵਨ ਸੰਗਮ ਤਿਸ ਧਣੀ, ਹਜ਼ੂਰ ਫਰਮਾਉਂਦੇ ਨੇ ਵੀ ਜਿਹੜੇ ਮਹਾਂਪੁਰਖ ਨੇ ਬਈ ਉਹਨਾਂ ਦਾ ਉਸ ਧਨੀ ਵਾਹਿਗੁਰੂ ਦੇ ਨਾਲ ਜੀਵਨ ਜੁੜਿਆ ਹੁੰਦਾ, ਉਹਨਾਂ ਦੇ ਜੀਵਨ ਦਾ ਸੰਬੰਧ ਵਾਹਿਗੁਰੂ ਦੇ ਨਾਲ ਜੁੜਿਆ ਹੁੰਦਾ, ਉਹ ਵੀ ਉਸ ਤੋਂ ਬਿਨਾਂ ਰਹਿ ਨਹੀਂ ਸਕਦੇ।
ਪੌੜੀ ਜੋ ਮੱਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ।
ਹੁਣ ਪੌੜੀ ਵਿੱਚ ਇਹਨਾਂ ਹੀ ਸ਼ਲੋਕਾਂ ਦੀ ਵਿਆਖਿਆ ਸਤਿਗੁਰੂ ਕਰਦੇ ਹਨ ਵੀ ਜਿਉਂ, ਇਹਨੂੰ ਜਿਉਂ ਪੜ੍ਹਨਾ, ਜਿਉਂ ਮੱਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ। ਜਿਵੇਂ ਮੱਛੀ ਪਾਣੀ ਤੋਂ ਬਿਨਾਂ, ਦੱਸੋ ਕਿਵੇਂ ਜੀਵਨ ਪ੍ਰਾਪਤ ਕਰ ਸਕਦੀ ਹੈ? ਮੱਛੀ ਪਾਣੀ ਤੋਂ ਬਿਨਾਂ ਇੱਕ ਮਿੰਟ ਵੀ ਵੱਡੀ ਗੱਲ ਹੈ, ਅੱਧਾ ਸੈਕਿੰਡ ਵੀ ਉਸਨੂੰ ਬਚਣਾ ਮੁਸ਼ਕਲ ਹੋ ਜਾਂਦਾ ਹੈ। ਜਿਵੇਂ ਮੱਛੀ ਪਾਣੀ ਤੋਂ ਬਿਨਾਂ ਦੱਸੋ ਕਿਵੇਂ ਜੀਵਨ ਪ੍ਰਾਪਤ ਕਰ ਸਕਦੀ, ਨਹੀਂ ਕਰ ਸਕਦੀ।
ਬੂੰਦ ਵਿਹੂਣਾ ਚਾਤਰ ਕੋ ਕਿਉਂ ਕਰ ਤ੍ਰਿਪਤਾਵੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਵੇਂ ਪਪੀਹਾ ਸਵੰਤੀ ਬੂੰਦ ਤੋਂ ਵਿਹੂਣਾ ਹੋਵੇ, ਜੇ ਪਪੀਹੇ ਨੂੰ ਸਵੰਤੀ ਬੂੰਦ ਨਾ ਮਿਲੇ ਕਿਉਂ ਕਰ ਤ੍ਰਿਪਤਾਵੈ, ਉਹ ਦੱਸੋ ਵੀ ਕਿਸ ਤਰੀਕੇ ਨਾਲ ਤ੍ਰਿਪਤ ਹੋ ਸਕਦਾ, ਨਹੀਂ ਹੋ ਸਕਦਾ। ਕਿਉਂਕਿ ਮਹਾਂਪੁਰਖ ਦੱਸਦੇ ਸਨ, ਉਸ ਪਪੀਹੇ ਪੰਛੀ ਦੇ ਕੰਠ ਵਿੱਚ ਇੱਕ ਸੁਰਾਖ ਹੁੰਦਾ, ਜੇ ਕੋਈ ਹੋਰ ਪਾਣੀ ਪੀਂਦਾ ਵੀ ਹੈ ਨਾ ਤੇ ਉਹ ਪਾਣੀ ਉਹ ਸੁਰਾਖ ਵਿੱਚੋਂ ਬਾਹਰ ਨਿਕਲ ਜਾਂਦਾ ਤੇ ਜਿਹੜੀ ਸਵੰਤੀ ਬੂੰਦ ਜਦੋਂ ਉਹਦੇ ਮੂੰਹ ਦੇ ਵਿੱਚ ਪੈਂਦੀ ਹੈ ਉਹੀ ਉਹਦੇ ਜੀਵਨ ਦਾ ਆਧਾਰ ਬਣਦੀ ਉਸ ਤੋਂ ਬਿਨਾਂ ਉਹ ਨਹੀਂ ਰਚ ਸਕਦਾ।
ਨਾਦ ਕਰਨ ਕੈ ਬੇਦਿਆ ਸਨਮੁਖ ਉਠਤਾਵੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜਾ ਕੁਰੰਕਹ ਦਾ ਅਰਥ ਹਰਨ ਉਹ ਕੰਡਾ ਹੇੜੇ ਦੇ ਸ਼ਬਦ ਨਾਲ ਵਿੰਨਿਆ ਹੋਇਆ ਸਨਮੁਖ ਉਠਤਾਵੈ ਉਹ ਸ਼ਿਕਾਰੀਆਂ ਦੇ ਸਾਹਮਣੇ ਉੱਠ ਕੇ ਦੌੜ ਪੈਂਦਾ ਤੇ ਫਿਰ ਸ਼ਿਕਾਰੀ ਉਸ ਨੂੰ ਤੀਰ ਮਾਰ ਕੇ ਉਸ ਨੂੰ ਵਿੰਨ ਦਿੰਦੇ ਹਨ।
ਪਵਰ ਲੋਭੀ ਕੁਸਮ ਬਾਸਕਾ ਮਿਲ ਆਪ ਬੰਧਾਵੈ।
ਲੋ ਹੁਣ ਚੌਥੀ ਉਦਾਹਰਨ ਸਤਿਗੁਰੂ ਦਿੰਦੇ ਨੇ ਜਿਹੜਾ ਭੌਰਾ ਹੈ ਵੀ ਉਹ ਫੁੱਲ ਦੀ ਵਾਸ਼ਨਾ ਦਾ ਲੋਭੀ ਹੈ ਤੇ ਮਿਲ ਆਪ ਬੰਧਾਵੈ ਉਹ ਕਮਲ ਦੇ ਫੁੱਲ ਦੇ ਨਾਲ ਮਿਲ ਕੇ ਆਪਣੇ ਆਪ ਨੂੰ ਬਣਾ ਲੈਂਦਾ ਹੈ ਕਿਉਂਕਿ ਕਮਲ ਦਾ ਫੁੱਲ ਰਾਤ ਨੂੰ ਬੰਦ ਹੋ ਜਾਂਦਾ ਹੈ ਤੇ ਜਿਹੜਾ ਭੌਰਾ ਹੈ ਉਹ ਕਮਲ ਦੇ ਫੁੱਲ ਉੱਤੇ ਬੈਠਾ ਬੈਠਾ ਦੇਸ਼ ਕਾਲ ਵੀ ਭੁੱਲ ਜਾਂਦਾ ਹੈ ਤੇ ਜਦੋਂ ਉਸ ਕਮਲ ਦੇ ਫੁੱਲ ਦੇ ਵਿੱਚ ਕੈਦੀ ਹੋ ਜਾਂਦਾ ਹੈ ਤੇ ਸਾਰੀ ਰਾਤ ਉੱਥੇ ਰਹਿੰਦਾ ਹੈ ਤੇ ਜੇ ਤੇ ਉਸਦੀ ਚੰਗੀ ਕਿਸਮਤ ਨੂੰ ਸਵੇਰੇ ਸੂਰਜ ਚੜ੍ਹ ਜਾਵੇ ਕਮਲ ਦਾ ਫੁੱਲ ਖਿੜਦਾ ਫਿਰ ਉਹਦੀ ਬੰਦ ਖਲਾਸੀ ਹੁੰਦੀ ਹੈ ਤੇ ਜੇ ਉਸਦੀ ਮਾੜੀ ਕਿਸਮਤ ਜਾਗ ਪਵੇ ਤੇ ਕੋਈ ਮਾਲੀ ਆ ਕੇ ਉਸ ਤਾਜੇ ਖਿੜੇ ਫੁੱਲਾਂ ਨੂੰ ਤੋੜ ਕੇ ਤੇਲ ਦੇ ਕੜਾਹਾਂ ਵਿੱਚ ਜਾ ਕੇ ਤਲਦਾ ਤੇ ਫਿਰ ਭੌਰੇ ਨੂੰ ਵੀ ਨਾਲ ਹੀ ਕੁਰਬਾਨੀ ਕਰਨੀ ਪੈਂਦੀ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ ਜਿਵੇਂ ਭੌਰਾ ਫੁੱਲ ਦੀ ਵਾਸ਼ਨਾ ਦਾ ਲੋਭੀ ਹੈ ਉਹ ਫੁੱਲ ਦੇ ਨਾਲ ਮਿਲ ਕੇ ਆਪਣੇ ਆਪ ਨੂੰ ਬਣਾ ਲੈਂਦਾ
ਤੇ ਉਹ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸਿਆ ਖਾਵੇ।
ਇਸੇ ਤਰ੍ਹਾਂ ਜਿਹੜੇ ਸੰਤ ਲੋਕ ਨੇ ਸਾਈ ਲੋਕ ਨੇ ਗੋਬਿੰਦ ਲੋਕ ਨੇ ਉਹਨਾਂ ਦੀ ਵਾਹਿਗੁਰੂ ਦੇ ਨਾਲ ਪ੍ਰੀਤੀ ਹੈ ਦੇਖ ਦਰਸ ਅਗਾਵੈ ਉਸ ਵਾਹਿਗੁਰੂ ਦੇ ਦਰਸ਼ਨ ਦੀਦਾਰ ਕਰਕੇ ਹੀ ਰਜਦੇ ਹਨ।
ਸਲੋਕ ਚਿਤਵੰਤ ਚਰਨ ਕਮਲੰ ਸਾਸ ਸਾਸ ਅਰਾਧਨੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹੁਣ ਫੇਰ ਵਾਹਿਗੁਰੂ ਦੇ ਪਿਆਰਿਆਂ ਦੀ ਅਵਸਥਾ ਦਾ ਹੀ 13ਵੇਂ ਸਲੋਕ ਵਿਚ ਜ਼ਿਕਰ ਹੋ ਰਿਹਾ ਹੈ। ਚਿਤਵੰਤ ਚਰਨ ਕਮਲੰ ਜਿਹੜੇ ਅਸਲੀ ਵਾਹਿਗੁਰੂ ਦੇ ਪਿਆਰੇ ਸੰਤ ਮਹਾਂਪੁਰਖ ਗੁਰਸਿੱਖ ਹਨ ਉਸ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਕਮਲਾਂ ਨੂੰ ਹੀ ਚਿਤਵਦੇ ਰਹਿੰਦੇ ਨੇ ਹਰ ਵੇਲੇ ਵਾਹਿਗੁਰੂ ਦੇ ਚਰਨਾਂ ਕਮਲਾਂ ਦਾ ਹੀ ਧਿਆਨ ਕਰਦੇ ਹਨ ਸਾਸ ਸਾਸ ਆਰਾਧਨਾ ਤੇ ਸਵਾਸ ਸਵਾਸ ਨਾਲ ਵਾਹਿਗੁਰੂ ਦਾ ਸਿਮਰਨ ਵੀ ਕਰਦੇ ਹਨ।
ਨਾ ਬਿਸ਼ਰੰਤ ਨਾਮ ਅਜਤ ਨਾਨਕ ਆਸ ਪੂਰਨ ਪਰਮੇਸ਼ੁਰ ਹੈ
ਤੇ ਉਹਨਾਂ ਮਹਾਂਪੁਰਖਾਂ ਨੂੰ ਉਸ ਅਚੋਦਾਰਥ ਅਗੇੜ ਸਰੂਪ ਵਾਹਿਗੁਰੂ ਪਰਮੇਸ਼ਰ ਦਾ ਨਾਮ ਕਦੀ ਭੁੱਲਦਾ ਹੀ ਨਹੀਂ ਹੈ। ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਨਾਨਕ ਆਸ ਪੂਰਨ ਪਰਮੇਸ਼ਰ ਹੈ ਉਹ ਅਕਾਲ ਪੁਰਖ ਵਾਹਿਗੁਰੂ ਭਾਈ ਸਭ ਦੀਆਂ ਆਸਾਂ ਪੂਰਨ ਕਰਨ ਵਾਲਾ ਹੈ ਜਿਹੜੇ ਮਹਾਂਪੁਰਖ ਹਰ ਵੇਲੇ ਪ੍ਰਭੂ ਦਾ ਸਿਮਰਨ ਕਰਦੇ ਹਨ ਤੇ ਉਹਨਾਂ ਦੀ ਵੀ ਹਰ ਆਸ ਵਾਹਿਗੁਰੂ ਪੂਰੀ ਕਰ ਦਿੰਦਾ ਹੈ।
ਸੀਤੜਾ ਮਨ ਮੰਜਾਏ ਪਲਕ ਨਥੀ ਵੈ ਬਾਹਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹਨਾਂ ਗੁਰਮੁਖਾਂ ਦਾ ਮਨ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਤੇ ਪ੍ਰੇਮ ਦੇ ਵਿੱਚ ਸੀਤੜਾ ਦਾ ਅਰਥ ਪਰੋਇਆ ਰਹਿੰਦਾ ਹੈ ਪਰੋਤਾ ਰਹਿੰਦਾ ਹੈ। ਪਲਕ ਨਥੀ ਵੈ ਬਾਹਰਾ ਇੱਕ ਅੱਖ ਦੇ ਫੋਰੇ ਮਾਤਰ ਵੀ ਇੱਕ ਨਿਮਖ ਮਾਤਰ ਵੀ ਉਹ ਕਦੀ ਉਹਨਾਂ ਦਾ ਮਨ ਵਾਹਿਗੁਰੂ ਦੇ ਨਾਮ ਤੇ ਪ੍ਰੇਮ ਤੋਂ ਬਾਹਰ ਨਹੀਂ ਜਾ ਸਕਦਾ।
ਨਾਨਕ ਆਸੜੀ ਨਿਭਾਏ ਸਦਾ ਪਿਖੰਦੋ ਸਚ ਧਣੀ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਫਿਰ ਉਹ ਅਕਾਲ ਪੁਰਖ ਵਾਹਿਗੁਰੂ ਉਹਨਾਂ ਗੁਰਮੁਖਾਂ ਦੀ ਇੱਛਾ ਨੂੰ ਸਿਰ ਤੋੜ ਨਿਭਾਉਂਦਾ ਜੋ ਚਾਹੁੰਦੇ ਨੇ ਉਹੀ ਕੁਛ ਦਿੰਦਾ ਸਦਾ ਪਿਖੰਦੋ ਸਚ ਧਣੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਮਹਾਂਪੁਰਖ ਵੀ ਹਮੇਸ਼ਾ ਲਈ ਉਹ ਸੱਚੇ ਧਣੀ ਨੂੰ ਐਨ ਆਪਣੀਆਂ ਅੱਖਾਂ ਦੇ ਸਾਹਮਣੇ ਤੇ ਸਾਰੇ ਥਾਵਾਂ ਤੇ ਵੇਖਦੇ ਹਨ।
ਪੌੜੀ ਆਸਾਵੰਤੀ ਆਸ ਗੁਸਾਈ ਪੂਰੀ ਹੈ।
ਪੌੜੀ ਵੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਪਿਛਲੇ ਸ਼ਲੋਕਾਂ ਦੀ ਵਿਆਖਿਆ ਕਰਦੇ ਹਨ। ਹੇ ਵਾਹਿਗੁਰੂ ਜੀ ਮੈਂ ਆਸਾਵੰਤੀ ਮੈਂ ਆਸਾ ਵਾਲਾ ਹਾਂ ਇੱਛਾ ਵਾਲਾ ਹਾਂ ਤੇ ਮੇਰੀ ਤੁਸੀਂ ਆਸ ਇੱਛਾ ਪੂਰੀ ਕਰ ਦਿਓ।
ਮਿਲ ਗੋਪਾਲ ਗੋਬਿੰਦ ਨਾ ਕਬਹੂ ਝੂਰੀ ਹੈ।
ਉਹ ਇੱਛਾ ਕੀ ਹੈ? ਮਿਲ ਗੋਪਾਲ ਗੋਬਿੰਦ ਹੇ ਗੋਪਾਲ ਪ੍ਰਿਥਵੀ ਦੇ ਪਾਲਕ ਗੋ ਇੰਦਰੀਆਂ ਦੇ ਬਿੰਦ ਪ੍ਰਕਾਸ਼ਕ ਵਾਹਿਗੁਰੂ ਜੀ ਤੁਸੀਂ ਮੈਨੂੰ ਆ ਕੇ ਮਿਲੋ। ਬਸ ਇਹ ਗੁਰਮੁਖ ਦੀ ਇੱਛਾ ਹੁੰਦੀ ਹੈ, ਨਾ ਕਬਹੂੰ ਚੂਰੀ ਹੈ, ਤੇ ਫਿਰ ਕਦੇ ਵੀ ਸਾਨੂੰ ਚੂਰਨਾ ਨਹੀਂ ਪਵੇਗਾ।